ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਪਿਆਰੇ ਸਰੋਤਿਓ, ਮੈਂ ਹਾਂ ਸਿਡਨੀ ਤੋਂ ਜਸਮੀਤ ਕੌਰ ਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਾਸ ਗੱਲਬਾਤ। ਤੇ ਅੱਜ ਦੀ ਗੱਲਬਾਤ ਬਹੁਤ ਹੀ ਖਾਸ ਆ ਕਿਉਂਕਿ ਮੇਰੇ ਨਾਲ ਫੋਨ ਲਾਈਨ ਤੇ ਜੁੜਿਆ ਨਿਊ ਸਾਊਥ ਵੇਲਸ ਦੇ ਟੋਪਰ, ਇੰਗਲਿਸ਼ ਸਟੈਂਡਰਡ ਦੇ ਵਿੱਚ ਟੋਪਰ ਮਨਕੀਰਤ ਕੌਰ। ਹਾਲ ਹੀ ਦੇ ਵਿੱਚ HSC ਰਿਜ਼ਲਟਸ ਅਨਾਊਂਸ ਹੋਏ ਆ ਤੇ ਫਸਟ ਇਨ ਕੋਰਸ ਸਟੂਡੈਂਟਸ ਵੀ ਅਨਾਊਂਸ ਹੋਏ ਆ ਜਿਨ੍ਹਾਂ ਨੇ ਇੱਕ ਸਬਜੈਕਟ ਦੇ ਵਿੱਚੋਂ ਸਟੇਟ ਦੇ ਵਿੱਚ ਟੌਪ ਕੀਤਾ ਆ ਅਤੇ ਇੰਗਲਿਸ਼ ਸਟੈਂਡਰਡ ਸਬਜੈਕਟ ਦੇ ਵਿੱਚੋਂ ਇੱਕ ਪੰਜਾਬਣ ਕੁੜੀ ਨੇ ਟੌਪ ਕੀਤਾ ਆ, ਉਹਦਾ ਨਾਮ ਆ ਮਨਕੀਰਤ ਕੌਰ। ਆਓ ਗੱਲਬਾਤ ਕਰਦੇ ਹਾਂ। ਮਨਕੀਰਤ, ਬਹੁਤ ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ ਦੇ ਵਿੱਚ।
ਹਾਂਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਜ਼ਿਆਦਾ।
ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਸੀਂ ਇੰਗਲਿਸ਼ ਸਟੈਂਡਰਡ ਟੌਪ ਕੀਤਾ ਸਟੇਟ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿੱਦਾਂ ਮਹਿਸੂਸ ਕਰ ਰਹੇ ਹਾਂ ਜੀ ਤੁਸੀਂ, ਤੁਹਾਡੇ ਪਰਿਵਾਰ ਦੇ ਵਿੱਚ ਕਿੱਦਾਂ ਦਾ ਮਾਹੌਲ ਆ?
ਹਜੇ ਸਾਰੇ ਜਾਣੇ ਬਹੁਤ ਖੁਸ਼ੀ ਚ ਨੇ, ਮੈਨੂੰ ਆਪ ਤਾਂ ਯਕੀਨ ਹੀ ਨਹੀਂ ਆ ਰਿਹਾ ਹਜੇ ਵੀ ਮੈਨੇ ਟੌਪ ਕੀਤਾ। ਪਰ ਮੇਰੇ ਮੰਮਾ ਪਾਪਾ, ਨਾਨੀ ਨਾਨੂ ਸਾਰੇ ਜਾਣੇ ਬਹੁਤ ਜ਼ਿਆਦਾ ਖੁਸ਼ ਨੇ ਤੇ ਬਸ ਭੰਗੜੇ ਹੀ ਪੈ ਰਹੇ ਨੇ ਸਾਡੇ ਘਰ ਚ ਰੌਣਕ।
ਜੀ ਜੀ, ਬਿਲਕੁਲ ਬਿਲਕੁਲ, ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਤੁਹਾਡੀ ਪੰਜਾਬੀ ਸੁਣ ਕੇ ਇਹ ਹੋਰ ਮਾਣ ਵਾਲੀ ਗੱਲ ਹੈ ਕਿਉਂਕਿ ਮੈਨੂੰ ਲੱਗ ਰਿਹਾ ਹੈ ਕਿ ਇੰਗਲਿਸ਼ ਤੁਹਾਡੀ ਸੈਕਿੰਡ ਲੈਂਗੁਏਜ ਰਹੀ ਹੋਗੀ ਜਦੋਂ ਤੁਸੀਂ ਸਕੂਲ ਪੜ੍ਹ ਰਹੇ ਸੀ, ਹੈਨਾ?
ਹਾਂਜੀ, ਮੈਂ ਨਾਨੀ ਨਾਲ ਹੀ, ਜਿਵੇਂ ਨਾਨੀ ਨੇ ਮੇਰਾ ਧਿਆਨ ਰੱਖਿਆ ਸੀ ਕਿਉਂਕਿ ਮੰਮਾ ਯੂਨੀ ਚ ਸੀ ਉਦੋਂ, ਫਿਰ ਨਾਨੀ ਤਾਂ ਪੰਜਾਬੀ ਬੋਲਦੀ ਸੀ, ਫਿਰ ਮੈਂ ਨਾਨੀ ਕਰਕੇ ਪੰਜਾਬੀ ਸਿੱਖ ਸਕਿਆ ਅੱਜ ਵੀ।
ਜੀ ਨਹੀਂ, ਬਹੁਤ ਹੀ ਬਹੁਤ ਮਾਣ ਵਾਲੀ ਗੱਲ ਆ, ਤੁਸੀਂ ਪੰਜਾਬੀ ਵੀ ਬਹੁਤ ਸਾਫ ਬੋਲਦੇ ਆ ਤੇ ਇੰਗਲਿਸ਼ ਦੇ ਵਿੱਚ ਤੁਸੀਂ ਆਪਣੇ ਜੌਹਰ ਦਿਖਾਈ ਦਿੱਤੇ ਆ ਸਟੇਟ ਟੌਪ ਕਰਕੇ। ਤੇ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਆਪਣੇ ਬਾਰੇ ਵੀ ਦੱਸ ਦਿਓ ਕਿ ਤੁਸੀਂ ਇੱਥੇ ਹੀ ਬੋਰਨ ਹੋਏ ਸੀ, ਤੁਹਾਡੇ ਫੈਮਿਲੀ ਦੇ ਬਾਰੇ ਥੋੜਾ ਹੋਰ ਦੱਸ ਦਿਓ ਕਦੋਂ ਆਏ ਸੀ ਆਸਟ੍ਰੇਲੀਆ, ਤੇ ਇਹ ਵੀ ਦੱਸ ਦਿਓ ਕਿ ਤੁਸੀਂ ਕਿਹੜੇ ਸਕੂਲ ਦੇ ਵਿੱਚੋਂ ਪੜ੍ਹੇ ਆ ਜੀ।
ਹਾਂਜੀ, ਮੈਂ ਸੈਂਟਾ ਸੋਫੀਆ ਕੈਥੋਲਿਕ ਕਾਲਜ ਪੜ੍ਹਿਆ ਹੋਇਆ ਸੀ। ਮੈਂ ਐਕਚੁਅਲੀ ਕੈਨਬਰਾ ਰਹਿੰਦਾ ਸੀ, ਮੈਂ ਉੱਥੇ ਹੀ ਜੰਮਿਆ ਸੀ ਤੇ ਅਸੀਂ 11ਵੀਂ ਮੈਂ ਇੱਥੇ ਸ਼ੁਰੂ ਕੀਤੀ ਸੀ ਸਿਡਨੀ ਚ, ਤੇ ਮੇਰੇ ਪਾਪਾ 1997 ਚ ਆਏ ਸੀ ਤੇ ਮੇਰੇ ਮੰਮਾ ਮੇਰਾ 2000 ਚ ਆਏ ਸੀ, ਤੇ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਮੈਂ ਅੱਜ ਤਾਂ ਹੀ ਕਰਕੇ ਇੱਥੇ ਪਹੁੰਚ ਸਕਿਆ ਸੀ, ਤੇ ਅੱਜ ਉਹਨਾਂ ਦੀ ਇਹ ਸਾਰੀ ਖੁਸ਼ੀ ਸਿਰਫ ਉਹਨਾਂ ਕਰਕੇ ਹੋ ਸਕੀ ਹੈ।
ਤੇ ਸਾਨੂੰ ਇਹ ਵੀ ਆਪਣੀ ਪੜ੍ਹਾਈ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਜੀ, ਤੁਸੀਂ ਇੰਗਲਿਸ਼ ਸਟੈਂਡਰਡ ਦੇ ਨਾਲ ਹੋਰ ਕਿਹੜੇ ਸਬਜੈਕਟਸ ਲੈ ਜੀ?
ਮੈਂ ਲਿੱਤੇ ਨੇ 12ਵੀਂ ਚ ਮੈਥਸ ਐਕਸਟੈਂਸ਼ਨ 1, ਮੈਥਮੈਟਿਕਸ ਐਡਵਾਂਸਡ ਤੇ ਇੰਗਲਿਸ਼ ਸਟੈਂਡਰਡ। ਮੈਂ ਸਟੱਡੀਜ਼ ਆਫ ਰਿਲੀਜਨ 1 ਯੂਨਿਟ ਵੀ ਕੀਤੀ ਹੋਈ ਹੈ, ਤੇ ਮੈਂ ਲਿੱਤੀ ਸੀ ਫਿਜ਼ੀਕਲ ਐਜੂਕੇਸ਼ਨ ਤੇ ਇਨਵੈਸਟੀਗੇਟਿੰਗ ਸਾਇੰਸ।
ਜੀ, ਤੇ ਇਹ ਕੁੱਲ ਕਿੰਨੇ ਯੂਨਿਟ ਬਣੇ, ਕਿੰਨੇ ਯੂਨਿਟਾਂ ਨਾਲ ਤੁਸੀਂ HSC ਕੀਤੀ?
10 ਬਣੇ ਸੀ। ਮੈਂ ਐਕਚੁਅਲੀ ਪੰਜਾਬੀ ਵੀ ਸ਼ੁਰੂ ਕੀਤੀ ਸੀ 11ਵੀਂ ਚ, ਪਰ ਅਸੀਂ ਨਾ ਦੂਰ ਰਹਿੰਦੇ ਸੀ ਉੱਥੋਂ ਕੈਂਪਸ ਤੋਂ, ਫਿਰ ਮੈਂ ਛੱਡਤੀ ਸੀ, ਪਰ ਮੈਂ 11ਵੀਂ ਚ ਪੰਜਾਬੀ ਵੀ ਕੀਤੀ ਹੋਈ ਸੀ।
ਅੱਛਾ ਜੀ, ਨਹੀਂ ਬਹੁਤ ਬਹੁਤ ਵਧੀਆ ਗੱਲ ਆ ਜੀ, ਤੁਸੀਂ ਕਾਫੀ ਸਾਰੇ ਸਬਜੈਕਟਸ ਕੀਤੇ, ਕਾਫੀ ਵਰਾਇਟੀ ਦੇ ਸਬਜੈਕਟਸ ਕੀਤੇ। ਤੇ ਇਸ ਦੌਰਾਨ ਜਦੋਂ ਤੁਸੀਂ HSC ਦੇ ਵਿੱਚ ਪੜ੍ਹ ਰਹੇ ਸੀਗੇ, ਤੁਸੀਂ ਇਹ ਕਿੱਦਾਂ ਸਿਲੈਕਸ਼ਨ ਕੀਤੀ ਕਿ ਤੁਸੀਂ ਇੰਗਲਿਸ਼ ਸਟੈਂਡਰਡ ਪੜ੍ਹੋਗੇ, ਇਹਦੇ ਪਿੱਛੇ ਕੋਈ ਖਾਸ ਵਜ੍ਹਾ ਸੀ ਜਾਂ ਇਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਜੀ?
ਮੈਂ ਐਕਚੁਅਲੀ ਜਦੋਂ ਮੈਂ 10ਵੀਂ ਤੱਕ ਮੇਰੀ ਇੰਗਲਿਸ਼ ਇੰਨੀ ਵਧੀਆ ਨਹੀਂ ਸੀ, ਮੈਂ ਸੋਚਦਾ ਸੀ ਵੀ ਮੈਂ ਹੈਗਾ ਨਹੀਂ ਇੰਨਾ ਵਧੀਆ, ਵੀ ਮੇਰੇ 'ਚ ਦਮ ਨਹੀਂ ਹੈਗਾ ਵਧੀਆ ਕਰਨ ਲਈ। ਫਿਰ ਮੈਂ ਇਸ ਕਰਕੇ ਕਿਉਂਕਿ ਮੈਂ ਨਵਾਂ ਆ ਰਿਹਾ ਸੀ, ਮੈਂ ਸੋਚਿਆ ਵੀ ਜਿਹਦੀ ਐਡਵਾਂਸਡ ਹੋਣੀ ਸੀ ਉਹ ਜ਼ਿਆਦਾ ਔਖੀ ਹੋਣੀ ਸੀ, ਫਿਰ ਮੈਂ ਤਾਂ ਹੀ ਕਰਕੇ ਸਟੈਂਡਰਡ ਹੀ ਲਿੱਤੀ ਸੀ। ਤੇ ਮੈਨੂੰ ਸਾਰੇ ਮੇਰੇ ਟੀਚਰਾਂ ਵੀ ਕਹਿੰਦੀਆਂ ਸੀ ਵੀ ਇਹਦੇ 'ਚ ਬੈਂਡ 6 ਲੈਣਾ ਵੀ ਬਹੁਤ ਔਖਾ ਹੈ। ਸੋ ਮੈਂ ਜਿਵੇਂ ਇਹੀ ਅਰਦਾਸ ਕਰਦਾ ਸੀ ਵੀ ਮੇਰਾ ਜੇ ਬੈਂਡ 6 ਆ ਜੇ ਉਹੀ ਵਧੀਆ ਹੋਊਗਾ, ਪਰ ਇਹ ਸਟੇਟ ਰੈਂਕ ਸੁਣ ਕੇ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹੋਇਆ। ਹਾਂਜੀ
ਜੀ ਜੀ, ਬਿਲਕੁਲ, ਬਹੁਤ ਮਾਣ ਵਾਲੀ ਗੱਲ ਹੈ। ਮੈਂ ਇੱਕ ਵਾਰੀ ਫਿਰ ਤੋਂ ਕਹੂੰਗੀ, HSC ਦੇ ਕਿਸੇ ਵੀ ਸਬਜੈਕਟ ਦੇ ਵਿੱਚ ਬੈਂਡ 6 ਲੈਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਮੁਸ਼ਕਿਲ ਹੁੰਦਾ ਆ, ਅਤੇ ਸਟੇਟ ਟੌਪ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ, ਅਤੇ ਉਸ ਤੁਸੀਂ ਮੁਸ਼ਕਿਲ ਨੂੰ ਕਰ ਦਿਖਾਇਆ, ਉਸਨੂੰ ਯਕੀਨੀ ਬਣਾ ਕੇ ਦਿਖਾਇਆ। ਅਤੇ ਇੰਗਲਿਸ਼ ਅਜਿਹਾ ਸਬਜੈਕਟ ਆ ਜਿਹਦੇ ਵਿੱਚ ਕਾਫੀ ਜਿਹੜੇ HSC ਸਟੂਡੈਂਟਸ ਹੁੰਦੇ ਆ ਜਾਂ ਹਾਈ ਸਕੂਲ ਦੇ ਸਟੂਡੈਂਟਸ ਹੁੰਦੇ ਆ, ਉਹ ਇਹ ਕੰਪਲੇਨ ਕਰਦੇ ਆ ਕਿ ਇਹ ਬਹੁਤ ਹੀ ਇੱਕ ਸਬਜੈਕਟਿਵ ਸਬਜੈਕਟ ਆ, ਇਹਦੇ ਵਿੱਚ ਜੋ ਮਾਰਕ ਕਰ ਰਿਹਾ ਆ ਉਹਨੂੰ ਕਈ ਸਾਰੇ ਵੱਖਰੇ ਵੱਖਰੇ ਐਂਸਰਸ ਸਹੀ ਲੱਗ ਸਕਦੇ ਆ। ਜਿੱਦਾਂ ਮੈਥ ਦੇ ਵਿੱਚ ਤਾਂ ਇੱਕੋ ਹੀ ਸਹੀ ਐਂਸਰ ਹੁੰਦਾ, ਉਹਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਨਹੀਂ ਸਹੀ ਲੱਗ ਰਿਹਾ, ਇਹ ਜ਼ਿਆਦਾ ਸਹੀ ਲੱਗ ਰਿਹਾ। ਬਟ ਇੰਗਲਿਸ਼ ਦੇ ਵਿੱਚ ਇਸ ਚੀਜ਼ ਨੂੰ ਮੰਨਿਆ ਜਾਂਦਾ ਵੀ ਇਹ ਔਖੀ ਕਰਦੀ ਆ ਸਬਜੈਕਟ ਨੂੰ, ਕਿ ਇੱਕ ਸਵਾਲ ਦੇ ਕਈ ਜਵਾਬ ਹੋ ਸਕਦੇ ਆ। ਇਹ ਤੁਹਾਨੂੰ ਮੁਸ਼ਕਿਲ ਲੱਗਿਆ ਸੀ ਜਦੋਂ ਤੁਸੀਂ ਪੜ੍ਹ ਰਹੇ ਸੀ, ਅਤੇ ਇਹਦੀ ਤੁਸੀਂ ਤਿਆਰੀ ਫਿਰ ਕਿੱਦਾਂ ਕੀਤੀ ਕਿ ਤੁਸੀਂ ਇਗਜ਼ਾਮ ਦੇ ਵਿੱਚ ਵਧੀਆ ਕਰ ਸਕੋ?
ਹਾਂਜੀ ਜ਼ਰੂਰ, ਨਹੀਂ ਮੈਂ ਇਹੀ ਆਪਣੇ ਮੰਮਾ ਪਾਪਾ ਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਕਿਉਂਕਿ ਮੈਨੂੰ ਮੈਥ ਜ਼ਿਆਦਾ ਵਧੀਆ ਲੱਗਦਾ ਸੀ ਹਮੇਸ਼ਾ, ਮੈਂ ਹਮੇਸ਼ਾ ਤੋਂ ਮੈਥ ਦਾ ਮੈਨੂੰ ਸ਼ੌਂਕ ਸੀ, ਤੇ ਮੈਂ ਪਾਪਾ ਨੂੰ ਇਹੀ ਸੇਮ ਗੱਲ ਕਹਿੰਦਾ ਹੁੰਦਾ ਸੀ ਵੀ ਮੈਥ ਦਾ ਹਮੇਸ਼ਾ ਸਹੀ ਆਂਸਰ ਹੁੰਦਾ, ਇੰਗਲਿਸ਼ ਦਾ ਕਦੇ ਗਲਤ ਹੁੰਦਾ, ਕਦੇ ਸਹੀ ਵੀ ਹੋ ਸਕਦਾ। ਪਰ ਇਹਦੀ ਤਿਆਰੀ ਮੈਂ ਕਿਵੇਂ ਕੀਤੀ ਸੀ, ਮੈਂ ਇੱਕ ਮਹੀਨਾ ਪਹਿਲਾਂ ਮੈਂ ਜਿਵੇਂ 12 ਘੰਟੇ ਪੜ੍ਹਦਾ ਹੁੰਦਾ ਸੀ ਹਰ ਦਿਨ, ਮੈਂ ਬਹੁਤ ਮਿਹਨਤ ਕੀਤੀ ਹੈ ਵੀ ਐਵੇਂ ਨਹੀਂ ਹੈਗਾ ਵੀ ਮੈਂ ਮੇਰੀ ਇੰਗਲਿਸ਼ ਆਲਰੇਡੀ ਸ਼ੁਰੂ ਤੋਂ ਹੀ ਵਧੀਆ ਸੀ, ਮੈਂ ਬਹੁਤ ਜ਼ਿਆਦਾ ਮਿਹਨਤ ਕਰਕੇ ਕੀਤੀ ਸੀ। ਤੇ ਮੈਂ ਕਿਵੇਂ ਕੀਤੀ ਸੀ, ਮੈਂ ਹਰ ਐਸੇ ਲੈ ਕੇ ਜਿਵੇਂ ਡਿਫਰੈਂਟ ਸਕੂਲਸ ਤੋਂ ਕੁਐਸਚਨ ਲੈ ਕੇ ਸਾਰੇ ਮੇਰੇ ਐਸੇ ਮੈਂ ਉਸ ਹਿਸਾਬ ਨਾਲ ਲਿਖਦਾ ਸੀ। ਫਿਰ ਮੈਂ ਸਭ ਤੋਂ ਜ਼ਰੂਰੀ ਗੱਲ ਹੈ ਵੀ ਆਪਣੀ ਟੀਚਰ ਨੂੰ ਫੀਡਬੈਕ ਮੰਗਣ ਲਈ ਮੈਂ ਹਰ ਦਿਨ ਨਵਾਂ ਡਰਾਫਟ ਭੇਜਦਾ ਸੀ, ਤੇ ਫਿਰ ਅਸੀਂ ਹਮੇਸ਼ਾ ਇਕੱਠੇ ਬੈਠ ਕੇ ਦੇਖਦੇ ਸੀ ਵੀ ਅਸੀਂ ਇਹਨੂੰ ਕਿਵੇਂ ਇੰਪਰੂਵ ਕਰ ਸਕੀਏ। ਤੇ ਇਹ ਜਿਹੜੀ ਸਬਜੈਕਟਿਵ ਦੀ ਗੱਲ ਹੈ, ਤੁਹਾਨੂੰ ਸ਼ੁਰੂ ਚ ਤਾਂ ਲੱਗੂਗਾ ਵੀ ਇੰਨੇ ਫੀਡਬੈਕ ਮਿਲ ਰਹੀ ਹੈ ਮੈਨੂੰ, ਮੈਨੂੰ ਸਮਝ ਹੀ ਨਹੀਂ ਆ ਰਿਹਾ ਵੀ ਮੈਂ ਕਿੱਥੋਂ ਸ਼ੁਰੂ ਕਰਾਂ। ਪਰ ਹੌਲੀ ਹੌਲੀ ਜੇ ਤੁਸੀਂ ਕਰੀ ਜਾਓਗੇ, ਹਰ ਦਿਨ ਤੁਸੀਂ ਇੱਕ ਹਫਤਾ 2 ਮਹੀਨਿਆਂ ਬਾਅਦ ਜਿਵੇਂ ਤੁਹਾਨੂੰ ਆਪ ਸਮਝ ਆ ਜੂਗੀ ਵੀ ਜਿਹਦਾ ਮਾਰਕਰ ਹੈ HSC ਦਾ ਉਹ ਕੀ ਲੱਭ ਰਿਹਾ। ਤੇ ਇਹ ਸਭ ਤੋਂ ਜ਼ਰੂਰੀ ਗੱਲ ਹੀ ਹੋਊਗੀ ਵੀ ਪ੍ਰੈਕਟਿਸ ਕਰੀ ਜਾਓ, ਪ੍ਰੈਕਟਿਸ ਦੇ ਨਾਲ ਹੀ ਤੁਹਾਡੀ ਪਰਫੈਕਸ਼ਨ ਹੋਊਗੀ।
ਜੀ, ਪ੍ਰੈਕਟਿਸ ਕਰਨੀ, ਰਿਵਾਈਜ਼ ਕਰਨਾ, ਡਰਾਫਟ ਭੇਜਣੇ, ਇਹ ਬਿਲਕੁਲ ਤੁਸੀਂ ਦੱਸਿਆ ਇਹ ਤੁਹਾਡੀ ਸਟੱਡੀ ਪ੍ਰੈਕਟਿਸਿਸ ਰਹੀਆਂ ਸੀਗੀਆਂ। ਪਰ ਕਿਤੇ ਨਾ ਕਿਤੇ ਮੈਨੂੰ ਇੱਦਾਂ ਲੱਗਦਾ ਕਿ ਇਹ ਇੰਨੀ ਮਿਹਨਤ ਲਾਉਣਾ, ਦੁਬਾਰਾ ਦੁਬਾਰਾ ਡਰਾਫਟ ਭੇਜਣੇ, ਦੁਬਾਰਾ ਦੁਬਾਰਾ ਟੈਕਸਟਸ ਪੜ੍ਹਨੇ, ਇਹ ਬਹੁਤ ਹੀ ਇੱਕ ਡਰੇਨਿੰਗ ਟਾਸਕ ਹੁੰਦਾ ਹੈ। ਅਤੇ ਕਾਫੀ ਸਟੂਡੈਂਟਸ ਕੰਪਲੇਨ ਕਰਦੇ ਆ ਕਿ ਅਸੀਂ ਬਰਨ ਆਊਟ ਫੀਲ ਕਰਦੇ ਹਾਂ, ਅਸੀਂ ਪਹਿਲਾਂ ਪਹਿਲਾਂ ਜ਼ਿਆਦਾ ਜ਼ੋਰ ਲਾ ਦੇਈਦਾ ਆ ਅਤੇ ਐਂਡ 'ਤੇ ਜਾ ਕੇ ਸਾਡੇ ਤੋਂ ਉਨਾ ਜ਼ੋਰ ਲੱਗਦਾ ਨਹੀਂ ਆ। ਕਿ ਇਹ ਸਾਰੀ ਪ੍ਰੋਸੈਸ ਦੇ ਵਿੱਚ ਤੁਹਾਨੂੰ ਵੀ ਕਦੇ ਇੱਦਾਂ ਫੀਲ ਹੋਇਆ ਕਿ ਸਟ੍ਰੈਸ ਜ਼ਿਆਦਾ ਹੋ ਰਹੀ ਹੈ, ਪ੍ਰੈਸ਼ਰ ਜ਼ਿਆਦਾ ਹੋ ਰਿਹਾ, ਅਤੇ ਉਹਦੇ ਵਿੱਚੋਂ ਫਿਰ ਤੁਸੀਂ ਕਿੱਦਾਂ ਨਿਕਲੇ, ਕਿੱਦਾਂ ਆਪਣੇ ਆਪ ਨੂੰ ਮੋਟੀਵੇਟਡ ਰੱਖਿਆ ਜੀ?
ਹਾਂਜੀ, ਮੈਂ ਆਪ ਜੇ ਕਵਾਂ ਮੈਂ ਬਹੁਤ ਜ਼ਿਆਦਾ ਸਟ੍ਰੈਸ ਲੈਂਦਾ, ਮੇਰੀ ਫੈਮਿਲੀ ਵੀ ਸਾਰੀ ਮੈਨੂੰ ਕਹਿੰਦੀ ਵੀ ਤੂੰ ਟੂ ਮੱਚ ਸਟ੍ਰੈਸ ਲੈਂਦੀ ਹੈ। ਹਰ ਜਦੋਂ HSC ਹੁੰਦਾ ਸੀ, ਮੈਨੂੰ ਲੱਗਦਾ ਮੈਂ ਹਰ ਪੇਪਰ ਤੋਂ ਬਾਅਦ ਆ ਕੇ ਰੋਂਦਾ ਸੀ ਵੀ ਮੈਂ ਵਧੀਆ ਨਹੀਂ ਕੀਤਾ, ਜਿਵੇਂ ਬਹੁਤ ਸਟ੍ਰੈਸਫੁਲ ਪੀਰੀਅਡ ਸੀ, ਮੈਂ ਸਮਝਦਾ ਇਹ ਗੱਲ ਦਾ। ਤੇ ਸਪੈਸ਼ਲੀ ਜਦੋਂ ਸਾਡੀਆਂ ਟ੍ਰਾਇਲਸ ਹੋਈਆਂ ਸੀ, ਉਸ ਤੋਂ ਬਾਅਦ ਮੈਂ ਬਹੁਤ ਬਰਨ ਆਊਟ ਫੀਲ ਕੀਤਾ ਸੀ, ਜਿਵੇਂ ਮੈਨੂੰ ਲੱਗਦਾ ਮੈਂ ਇੱਕ ਹਫਤਾ ਪੜ੍ਹਿਆ ਹੀ ਨਹੀਂ ਸੀ ਜਾਂ 2 ਹਫਤੇ, ਕਿਉਂਕਿ ਮੈਂ ਕਿਹਾ ਸੀ ਵੀ ਮੇਰੇ ਤੋਂ ਕਿਤਾਬ ਵੀ ਨਹੀਂ ਚੱਕੀ ਜਾ ਰਹੀ ਸੀ, ਵੀ ਜਿਵੇਂ ਮੈਂ ਬਹੁਤ ਅੱਕ ਗਿਆ ਸੀ। ਪਰ ਮੇਰੇ ਲਈ ਖਾਸ ਚੀਜ਼ ਇਹ ਸੀ ਵੀ ਮੇਰੀ ਜਿਹਦੀ ਫੈਮਿਲੀ ਸੀ ਉਹਨੇ ਮੇਰੀ ਬਹੁਤ ਜ਼ਿਆਦਾ ਸਪੋਰਟ ਕੀਤੀ ਸੀ, ਮੇਰੇ ਮੰਮਾ ਪਾਪਾ ਅਤੇ ਖਾਸ ਕਰਕੇ ਮੇਰੀ ਨਾਨੀ ਵੀ, ਉਹ ਮੇਰੀ ਨਾਨੀ, ਮੈਂ ਉਹਨਾਂ ਨਾਲ ਹੀ ਪਲਿਆ ਅਤੇ ਉਹਨਾਂ ਨਾਲ ਮੇਰੀ ਕਨੈਕਸ਼ਨ ਬਹੁਤ ਵਧੀਆ, ਅਤੇ ਮੈਂ ਉਹਨਾਂ ਨਾਲ ਹਮੇਸ਼ਾ ਗੱਲ ਕਰਦਾ ਸੀ ਵੀ ਨਾਨੀ ਮੈਨੂੰ ਆਹ ਤਕਲੀਫ ਹੋ ਰਹੀ ਹੈ ਵੀ ਮੈਂ ਕਰਨਾ ਨਹੀਂ ਜਾਂਦਾ, ਪਰ ਉਹ ਹਮੇਸ਼ਾ ਮੈਨੂੰ ਸਮਝਾਉਂਦੇ ਸੀ ਵੀ ਤੂੰ ਜੇ ਹੁਣ ਥੋੜੀ ਜਿਹੀ ਮਿਹਨਤ ਕਰੇਂਗੀ ਤੇਰੀ ਪੂਰੀ ਜ਼ਿੰਦਗੀ ਤੂੰ ਜਿਵੇਂ ਰਿਲੈਕਸ ਹੋ ਸਕਦੀ ਹੈ, ਇਟਸ ਓਕੇ ਵੀ ਤੇਰੇ ਕੋਲ ਹੁਣ 2 ਮਹੀਨੇ ਰਹਿ ਗਏ, ਫਿਰ ਤੂੰ ਸੋਚ ਵੀ ਤੂੰ 3 ਮਹੀਨੇ ਬਸ ਪੈਣਾ ਆਪਣੇ ਬੈਡ 'ਚ ਜਿਵੇਂ ਤੂੰ ਕੁਛ ਵੀ ਨਹੀਂ ਕਰਨਾ। ਤੇ ਜ਼ਿਆਦਾਤਰ ਮੈਨੂੰ ਲੱਗਦਾ ਉਹਨਾਂ ਨਾਲ ਗੱਲਾਂ ਕਰਕੇ ਮੇਰੀ ਮੋਟੀਵੇਸ਼ਨ ਵੱਧਦੀ ਰਹਿੰਦੀ ਸੀ, ਮੈਂ ਚਾਹੁੰਦਾ ਸੀ ਵੀ ਮੈਂ ਉਹਨਾਂ ਨੂੰ ਪ੍ਰਾਊਡ ਫੀਲ ਕਰਾਂ ਵੀ ਉਹ ਮੇਰੇ ਤੇ ਇੰਨਾ ਜ਼ਿਆਦਾ ਟਾਈਮ ਲਾ ਰਹੇ ਨੇ ਵੀ ਮੈਂ ਉਹਨਾਂ ਕਰਕੇ ਪੜ੍ਹਾਈ ਕਰੀ ਜਾਵਾਂ, ਤੇ ਉਹਨਾਂ ਕਰਕੇ ਮੈਨੂੰ ਲੱਗਦਾ ਮੈਂ ਆਪਣੀ ਸਟ੍ਰੈਸ ਪਾਰ ਕਰ ਸਕਿਆ ਸੀ। ਹਾਂਜੀ
ਜੀ। ਤੇ ਤੁਸੀਂ ਹੁਣ ਜਦੋਂ ਤੁਹਾਡੇ ਨਤੀਜੇ ਆ ਗਏ ਆ, ਤੁਹਾਡਾ ਰਿਜ਼ਲਟ ਆ ਗਿਆ, ਤੁਸੀਂ ਸਟੇਟ ਦੇ ਵਿੱਚੋਂ ਟੌਪ ਕੀਤਾ ਆ, ਤੁਸੀਂ ਆਪਣੀ ਨਾਨੀ ਨਾਲ ਦੱਸਿਆ, ਉਹਨਾਂ ਨੂੰ ਗੱਲਬਾਤ ਕੀਤੀ, ਉਹਨਾਂ ਨੇ ਕਿੱਦਾਂ ਦਾ ਰਿਐਕਸ਼ਨ ਦਿੱਤਾ ਤੁਹਾਨੂੰ ਫਿਰ?
ਜੀ, ਮੇਰੇ ਨਾਨੀ ਐਕਚੁਅਲੀ ਹੁਣ ਇਸ ਟਾਈਮ ਪੰਜਾਬ 'ਚ ਹੀ ਨੇ, ਮੈਂ ਉਹਨਾਂ ਨੂੰ ਫੇਸ ਟਾਈਮ ਕਰਕੇ ਦੱਸਿਆ ਸੀ, ਉਹ ਤੁਸੀਂ ਦੇਖ ਮੈਂ ਰਿਕਾਰਡਿੰਗ ਵੀ ਬਣਾਈ ਸੀ, ਉਹ ਤਾਂ ਭੰਗੜੇ ਪਾ ਰਹੇ ਸੀ, ਜਿਵੇਂ ਉਹਨਾਂ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋਏ।
ਮੈਨੂੰ ਜਦ ਮਨਕਿਰਤ ਦਾ ਪਤਾ ਲੱਗਿਆ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ, ਬਹੁਤ ਵਧੀਆ ਹੋਇਆ। ਮਨਕਿਰਤ ਮੇਰੀ ਦੋਹਤੀ ਲੱਗਦੀ ਹੈ, ਮੈਂ ਇਸਦੀ ਨਾਨੀ ਹਾਂ, ਅਤੇ ਮੈਂ ਤਾਂ ਸਾਰੇ ਬਜ਼ੁਰਗਾਂ ਨੂੰ ਇਹੀ ਬੇਨਤੀ ਕਰਦੀ ਹਾਂ ਵੀ ਇਹਨਾਂ ਨੂੰ, ਮਾਂ ਬਾਪ ਬਾਹਰਲੀਆਂ ਕੰਟਰੀਆਂ 'ਚ ਜੌਬਾਂ 'ਤੇ ਜਾਂਦੇ ਨੇ ਸਾਰੇ, ਅਤੇ ਨਾਨੀ, ਦਾਦੀ, ਦਾਦਾ, ਨਾਨਾ ਜੋ ਵੀ ਪਰਿਵਾਰ 'ਚ ਵੱਡੇ ਨੇ ਘਰ 'ਚ, ਉਹਨਾਂ ਦੀ ਦੇਖ ਰੇਖ ਕਰਨ, ਖਾਣ ਪੀਣ ਨੂੰ ਦੇਣ, ਅਤੇ ਉਹਨਾਂ ਨੂੰ ਪੜ੍ਹਾਉਣ ਵਾਸਤੇ ਕਹਿਣ ਵੀ ਪੜ੍ਹੋ ਬੇਟਾ, ਠੀਕ ਹੈ, ਬਾਕੀ ਕਲਚਰ ਆਪਣਾ ਇੰਡੀਆ ਦਾ ਪੰਜਾਬੀ ਨਾਲ ਜੁੜਨ, ਅਤੇ ਦੂਜੀ ਜਿਸ ਕੰਟਰੀ 'ਚ ਆਪਾਂ ਰਹਿ ਰਹੇ ਹਾਂ ਉਸ ਕੰਟਰੀ 'ਚ ਜ਼ਰੂਰ ਉਹਨਾਂ ਨਾਲ ਰਲਣ ਦੀ ਕੋਸ਼ਿਸ਼ ਕਰਨ ਬੱਚੇ, ਕਿਉਂਕਿ ਥੋੜ੍ਹਾ ਮੋਟਾ ਕਲਚਰ ਦੇ ਨਾਲ ਉਹਨਾਂ ਨੂੰ ਜ਼ਿਆਦਾ ਦਬਾਅ 'ਚ ਨਾ ਰੱਖਿਆ ਜਾਵੇ ਬੱਚਿਆਂ ਨੂੰ, ਕਿਉਂਕਿ ਜਿਸ ਕੰਟਰੀ 'ਚ ਜੰਮੇ ਪਏ ਨੇ ਥੋੜ੍ਹਾ ਮੋਟਾ ਅਸਰ ਤਾਂ ਹੁੰਦਾ ਬੱਚਿਆਂ ਦਾ, ਅਤੇ ਉਹਨਾਂ ਨੂੰ ਬਿਲਕੁਲ ਜ਼ਿਆਦਾ ਨਾ ਦਬਾਅ ਰੱਖਣ, ਕਿਉਂਕਿ ਖੁੱਲ੍ਹ ਕੇ ਜ਼ਿੰਦਗੀ ਜਿਉਣ ਦੇ ਬੱਚਿਆਂ ਨੂੰ, ਅਤੇ ਆਪਦੇ ਆਪ ਉਹ ਵੱਡੇ ਹੋ ਕੇ ਕੁਛ ਬਣਨਗੇ, ਉਹਨਾਂ ਨੂੰ ਇੰਨਾ ਦਬਾਅ ਨਾ ਪਾਓ ਕਿ ਉਹ ਬੱਚੇ ਨੀਵੇਂ ਦੇਖਣ, ਬਿਲਕੁਲ ਉਹਨਾਂ ਨੂੰ ਤਾਂ ਉੱਪਰ ਦੇਖਣ ਦੀ ਉਡਾਰੀਆਂ ਮਾਰਨ ਦਿਓ।
ਇੱਕ ਗੱਲ, ਇਹ ਅਚੀਵਮੈਂਟ ਦਾ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਆਈ ਹੈ, ਮੇਰੇ ਸਾਰੇ ਦੋਸਤ, ਮੇਰੀ ਫੈਮਿਲੀ ਜਦੋਂ ਉਹ ਖੁਸ਼ ਹੁੰਦੇ ਨੇ ਉਹੀ ਮੈਨੂੰ ਖੁਸ਼ੀ ਮਿਲਦੀ ਹੈ ਜ਼ਿਆਦਾ, ਸਭ ਤੋਂ ਜ਼ਿਆਦਾ ਵੀ ਮੈਂ ਉਹਨਾਂ ਨੂੰ ਇੱਕ ਇੰਨੀ ਵਧੀਆ ਗਿਫਟ ਦਿੱਤਾ ਜਿਹਦਾ ਉਹ ਇੰਨਾ ਖੁਸ਼ ਹੋ ਸਕੇ। ਹਾਂਜੀ
ਜੀ, ਬਿਲਕੁਲ, ਤੁਸੀਂ ਸਾਰਾ ਸਾਲ, ਇੰਨੇ ਸਾਲ ਮਿਹਨਤ ਕੀਤੀ ਹੈ ਅਤੇ ਉਹ ਮਿਹਨਤ ਤੁਹਾਡੀ ਰੰਗ ਲਿਆਈ ਹੈ, ਅਤੇ ਹੁਣ ਤੁਹਾਡੇ ਆਲੇ ਦੁਆਲੇ ਵੀ ਖੁਸ਼ੀ ਦਾ ਮਾਹੌਲ ਆ, ਅਤੇ ਜਿਹੜੇ ਤੁਹਾਨੂੰ ਅੱਜ ਸੁਣ ਰਹੇ ਆ ਉਹ ਵੀ ਬਹੁਤ ਮਾਣ ਮਹਿਸੂਸ ਕਰ ਰਹੇ ਹੋਣਗੇ ਕਿ ਇੱਕ ਪੰਜਾਬਣ ਮੁਟਿਆਰ ਨੇ ਇੰਗਲਿਸ਼ ਸਟੈਂਡਰਡ ਦੇ ਵਿੱਚੋਂ ਸਟੇਟ ਟੌਪ ਕੀਤੀ ਕੀਤੀ ਆ। ਅਤੇ ਇਸ ਤੋਂ ਇਲਾਵਾ ਜਿਹੜੇ ਪੰਜਾਬੀ ਪਰਿਵਾਰ ਹੁੰਦੇ ਆ, ਕਿਤੇ ਨਾ ਕਿਤੇ ਖਾਸ ਕਰਕੇ ਜਿਹੜੇ ਬੱਚੇ ਫੈਮਿਲੀ ਦੇ ਵਿੱਚੋਂ ਪਹਿਲੀ ਵਾਰੀ HSC ਕਰ ਰਹੇ ਹੁੰਦੇ ਆ, ਉੱਥੇ ਕਿਤੇ ਨਾ ਕਿਤੇ ਪੇਰੈਂਟਸ ਨੂੰ ਕਈ ਵਾਰੀ ਇਹ ਪਤਾ ਨਹੀਂ ਹੁੰਦਾ ਵੀ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਵਧੀਆ ਸਪੋਰਟ ਕਰ ਸਕਦੇ ਹਾਂ। ਤੁਹਾਡੀ ਫੈਮਿਲੀ ਤੋਂ ਤੁਹਾਨੂੰ ਕਾਫ਼ੀ ਜ਼ਿਆਦਾ ਸਪੋਰਟ ਮਿਲੀ, ਕੋਈ ਤੁਸੀਂ ਸੁਨੇਹਾ ਦੇਣਾ ਚਾਹੋਗੇ ਕਿ ਪੇਰੈਂਟਸ ਕਿਸ ਤਰ੍ਹਾਂ HSC ਕਰ ਰਹੇ ਸਟੂਡੈਂਟਸ ਦੀ ਸਪੋਰਟ ਕਰ ਸਕਣ, ਉਹਨਾਂ ਦੀ ਸਟਰੈਂਥ ਬਣ ਸਕਣ, ਕੁਛ ਕਹਿਣਾ ਚਾਹੋਗੇ ਇਹਦੇ ਬਾਰੇ?
ਹਾਂਜੀ ਜ਼ਰੂਰ, ਮੇਰੇ ਲੱਗਦਾ ਸਭ ਤੋਂ ਵੀ ਚੀਜ਼ ਇਹ ਹੋਣੀ ਚਾਹੀਦੀ ਵੀ ਤੁਸੀਂ ਆਪਣੇ ਬੱਚਿਆਂ ਲਈ ਹਮੇਸ਼ਾ ਉੱਥੇ ਹੋ। ਵੀ ਜਿਵੇਂ ਮੇਰੇ ਮੰਮਾ ਪਾਪਾ ਹਮੇਸ਼ਾ, ਜਿਵੇਂ ਠੀਕ ਹੈ ਮੈਂ ਸਮਝਦਾ ਆਪਾਂ ਪੰਜਾਬੀ ਖਾਸ ਕਰਕੇ ਮੰਮਾ ਡੈਡੀ ਵੀ ਮੇਰੇ ਸਮਝਦੇ ਨਹੀਂ ਸੀ, ਵੀ ਹਮੇਸ਼ਾ ਮੈਨੂੰ ਪੁੱਛਦੇ ਰਹਿੰਦੇ ਸੀ ਵੀ ਹੁਣ ਤੇਰਾ ਆਹ ਪੇਪਰ ਕਿਵੇਂ ਹੋ ਰਿਹਾ, ਆਹ ਕੀ ਹੈ, ਜਿਵੇਂ ਉਹਨਾਂ ਨੂੰ ਸਮਝ ਨਹੀਂ ਆਉਂਦੀ। ਪਰ ਜ਼ਰੂਰੀ ਇਹ ਨਹੀਂ ਹੈਗੀ ਵੀ ਤੁਸੀਂ ਸਮਝੋ, ਜ਼ਰੂਰੀ ਇਹ ਹੁੰਦਾ ਵੀ ਤੁਸੀਂ ਉਹਨਾਂ ਦੇ ਨਾਲ ਖੜੋ। ਵੀ ਜਿਵੇਂ ਹੁਣ ਜਦੋਂ ਮੈਂ ਆਪਣੇ ਰੂਮ 'ਚੋਂ ਥੱਲੇ ਆਉਂਦਾ ਸੀ, ਮੈਂ ਪੜ੍ਹਾਈ ਕਰ ਰਿਹਾ ਹੁੰਦਾ ਸੀ, ਮੇਰੇ ਮੰਮਾ ਮੇਰੇ ਨਾਲ ਵਾਕ 'ਤੇ ਚੱਲ ਜਾਂਦੇ ਸੀ ਜਾਂ ਮੇਰੇ ਨਾਲ ਗੱਲਾਂ ਕਰਦੇ ਸੀ, ਮੇਰਾ ਮਨ ਡਾਈਵਰਟ ਕਰ ਦਿੰਦੇ ਸੀ, ਜਿਵੇਂ ਮੈਨੂੰ ਬ੍ਰੇਕ ਦਿੰਦੇ ਸੀ ਵੀ ਮੈਨੂੰ ਹੋਰ ਗੱਲਾਂ ਸੁਣਾਤੀਆਂ ਖੁਸ਼ੀ ਦੀਆਂ, ਮੈਨੂੰ ਹਾਸਾ ਤਾਂ ਬੇਸ਼ੱਕ। ਸਭ ਤੋਂ ਜ਼ਰੂਰੀ ਚੀਜ਼ ਜਿਹਦੇ ਮਾਂ ਪਿਓ ਇਹੀ ਕਰ ਸਕਦੇ ਨੇ ਵੀ ਆਪਣੇ ਬੱਚੇ ਨੂੰ ਸਪੋਰਟ ਦੇਣ, ਅਤੇ ਉਹ ਸਪੋਰਟ ਐਵੇਂ ਆ ਕਿ ਉਹਨਾਂ ਨੂੰ ਪਿਆਰ ਦੇਣ, ਉਹਨਾਂ ਨੂੰ ਪੁੱਛਣ ਵੀ ਤੁਸੀਂ ਠੀਕ ਹੋ, ਤੁਹਾਨੂੰ ਕੁਛ ਚਾਹੀਦਾ। ਮੇਰੇ ਮੰਮਾ ਮੈਨੂੰ ਪਤਾ ਮੈਂ ਆਪਣੇ ਰੂਮ 'ਚ ਹੀ ਰਹਿੰਦਾ ਸੀ, ਮੈਨੂੰ ਰੋਟੀ ਲੈ ਕੇ ਆਉਂਦੇ ਸੀ, ਮੈਨੂੰ ਪਾਣੀ, ਸਾਰਾ ਕੁਛ, ਮੈਨੂੰ ਕੋਈ ਕਮੀ ਨਹੀਂ ਮਹਿਸੂਸ ਕਰਨ ਦਿੱਤੀ। ਸੋ ਸਭ ਤੋਂ ਜ਼ਰੂਰੀ ਚੀਜ਼ ਇਹੀ ਹੋਊਗੀ ਮੈਂ ਕਹਿ ਸਕਦਾ।
ਤੁਹਾਡੀ ਫੈਮਿਲੀ ਨੇ ਤੁਹਾਡੀ ਇੰਨੀ ਸਪੋਰਟ ਕੀਤੀ, ਤੁਹਾਨੂੰ ਕੋਈ ਵੀ ਕਮੀ ਨਹੀਂ ਆਉਣ ਦਿੱਤੀ, ਅਤੇ ਆਈ ਐਮ ਸ਼ੋਰ ਉਸ ਚੀਜ਼ ਨੇ ਤੁਹਾਨੂੰ ਹੋਰ ਬੂਸਟ ਕੀਤਾ ਹੋਣਾ ਕਿ ਤੁਸੀਂ ਆਪਣਾ ਪੂਰਾ ਬੈਸਟ ਦੇ ਸਕੋ ਆਪਣੇ ਇਗਜ਼ਾਮਸ ਦੇ ਵਿੱਚ। ਅਤੇ ਮਨਕੀਰਤ, ਤੁਹਾਨੂੰ ਮੈਂ ਇੱਕ ਹੋਰ ਸਵਾਲ ਕਰਨਾ ਚਾਹੂੰਗੀ, ਖਾਸ ਕਰਕੇ ਇਗਜ਼ਾਮਸ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਸਟੂਡੈਂਟਸ ਤਿਆਰੀ ਕਰਦੇ ਆ, ਤਿਆਰੀ ਦੇ ਵਿੱਚ ਜਾਂ ਕਲਾਸ ਦੇ ਵਿੱਚ ਜਦੋਂ ਕੋਈ ਵੀ ਆਪਾਂ ਟੀਚਰ ਨੂੰ ਐਸੇ ਲਿਖ ਕੇ ਦਿੰਦੇ ਹਾਂ ਜਾਂ ਕੋਈ ਵੀ ਡਰਾਫਟਸ ਕਰਦੇ ਹਾਂ, ਅਤੇ ਉਹਦੇ ਵਿੱਚ ਸਟੂਡੈਂਟਸ ਕਾਫੀ ਵਧੀਆ ਪਰਫੋਰਮ ਕਰਦੇ ਆ, ਬਟ ਜਦੋਂ ਗੱਲ ਆਉਂਦੀ ਹੈ ਇਗਜ਼ਾਮ ਦੇ ਵਿੱਚ ਤਾਂ ਇਗਜ਼ਾਮ ਮਾਹੌਲ ਦਾ ਪ੍ਰੈਸ਼ਰ ਫੀਲ ਕਰਕੇ ਬੱਚੇ ਕਈ ਵਾਰੀ ਉਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਜਿੰਨਾ ਉਹਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਵਧੀਆ ਕਰ ਸਕਦੇ ਹਾਂ। ਕਿ ਤੁਸੀਂ ਵੀ ਇੱਦਾਂ ਦਾ ਕੁਛ ਮਹਿਸੂਸ ਕੀਤਾ, ਤਾਂ ਫਿਰ ਤੁਸੀਂ ਇਗਜ਼ਾਮ ਕੰਡੀਸ਼ਨਸ ਦੇ ਵਿੱਚ ਇਗਜ਼ਾਮ ਕਰਨ ਲਈ ਕਿੱਦਾਂ ਤਿਆਰੀ ਕੀਤੀ?
ਹਾਂਜੀ, ਮੈਂ ਇਹ ਬਹੁਤ ਮੈਂ ਐਕਚੁਲੀ ਐਗਜ਼ਾਮ ਤੋਂ ਪਹਿਲਾਂ ਬਹੁਤ ਸਟ੍ਰੈਸ ਹੁੰਦਾ ਸੀ, ਜਿਵੇਂ ਮੇਰਾ ਸਾਹ ਹੀ ਨਹੀਂ ਆਉਂਦਾ ਸੀ, ਮੇਰੇ ਹੱਥ ਕੰਬਰੇ ਹੁੰਦੇ ਸੀ। ਪਰ ਮੈਂ ਕੀ ਕਰਦਾ ਸੀ, ਇੱਕ ਮਹੀਨਾ ਪਹਿਲਾਂ ਜਦੋਂ HSC ਸੀ, ਮੈਂ ਐਡਵਾਈਸ ਕਰੂੰਗਾ ਵੀ ਇਸ ਤੋਂ ਪਹਿਲਾਂ ਵੀ ਇੱਕ ਮਹੀਨਾ ਵੀ ਹਜੇ ਲੈਸ ਟਾਈਮ ਹੈ, ਜਿਵੇਂ ਸਟਾਰਟ 12ਵੀਂ ਦੇ ਸ਼ੁਰੂ 'ਚ ਹੀ ਤੁਸੀਂ ਕੀ ਕਰੋ ਵੀ ਤੁਸੀਂ ਨਾ ਜਦੋਂ ਪੇਪਰ ਕਰਨਾ ਹੈ ਤੇ ਸਾਰਾ ਕੁਛ ਬੰਦ ਕਰਕੇ ਆਪਣਾ ਫੋਨ ਖਾਸ ਕਰਕੇ ਕਦੇ ਵੀ ਰੂਮ 'ਚ ਨਾ ਰੱਖੋ ਜਦੋਂ ਤੁਸੀਂ ਪੜ੍ਹਾਈ ਕਰਨੀ ਹੈ, ਇਹ ਮੇਰੀ ਸਭ ਤੋਂ ਵੱਡੀ ਐਡਵਾਈਸ ਹੋਊਗੀ। ਤੇ ਮੈਂ ਕੀ ਕਰਦਾ ਸੀ, ਟਾਈਮਰ ਲਾ ਕੇ ਆਪਣੀ ਪਾਣੀ ਦੀ ਬੋਤਲ, ਕੋਈ ਡਿਸਟਰੈਕਸ਼ਨ ਨਹੀਂ, ਮੈਂ ਉਹ ਉਸ ਹਿਸਾਬ ਨਾਲ ਜਿਵੇਂ ਜੇ 3 ਘੰਟਿਆਂ ਦਾ ਪੇਪਰ ਹੁੰਦਾ ਸੀ, ਮੈਂ ਟਾਈਮਰ ਲਾ ਕੇ ਉਹ ਕਰਦਾ ਸੀ। ਤੇ ਜੇ ਤੁਸੀਂ ਉਹ ਕਰਨ ਲੱਗ ਜਾਓਗੇ, ਤੁਹਾਡਾ ਮਨ ਉਹਦੇ ਨਾਲ ਨਾ ਯੂਸ ਟੂ ਹੋ ਜਾਊਗਾ ਵੀ ਜਦੋਂ ਤੁਸੀਂ ਹਾਲ 'ਚ ਜਾਣਾ ਤੁਹਾਨੂੰ ਉਹ ਸਟ੍ਰੈਸ ਮਹਿਸੂਸ ਨਹੀਂ ਹੋਊਗੀ। ਤੇ ਸਭ ਤੋਂ ਜ਼ਰੂਰੀ ਚੀਜ਼ ਇਹ ਹੈ, ਜਦੋਂ ਪਹਿਲਾਂ ਇਗਜ਼ਾਮ 'ਚ ਪਹਿਲਾਂ ਜਾਂਦੇ ਹਾਂ, ਖਾਸੇ ਬੱਚੇ ਹੁੰਦੇ ਨੇ ਉੱਥੇ ਜਿਵੇਂ ਗੱਲਾਂ ਕਰ ਰਹੇ ਹੁੰਦੇ ਨੇ, ਮੈਂ ਹਮੇਸ਼ਾ ਅਲੱਗ ਰਹਿੰਦਾ ਸੀ ਤੇ ਮੈਂ ਕੋਸ਼ਿਸ਼ ਕਰਦਾ ਸੀ ਵੀ ਮੈਂ ਵੱਡੇ ਵੱਡੇ ਸਾਹ ਲਵਾਂ, ਖਾਸ ਕਰਕੇ ਪਾਣੀ ਪੀਓ ਜ਼ਰੂਰ, ਤੇ ਆਪਣੇ ਆਪ ਨੂੰ ਮੈਂ ਰਿਮਾਇੰਡ ਕਰੀ ਜਾਂਦਾ ਸੀ ਵੀ ਮੈਂ ਪੜ੍ਹਾਈ ਕੀਤੀ ਹੋਈ ਹੈ, ਵੀ ਮੈਂ ਪ੍ਰਪੇਅਰਡ ਹਾਂ, ਇਟਸ ਓਕੇ, ਮੇਰੇ ਦਿਮਾਗ 'ਚ ਕੁਛ ਨਹੀਂ ਭੱਜੂਗਾ। ਤੇ ਜੇ ਤੁਹਾਨੂੰ ਟੈਸਟ 'ਚ ਆ ਕੇ ਫਿਰ ਵੀ ਘਬਰਾਹਟ ਹੋ ਰਹੀ ਹੈ, ਬਸ ਇਟਸ ਓਕੇ, ਜੇ ਤੁਹਾਨੂੰ ਕੁਐਸਚਨ ਨਹੀਂ ਆਇਆ, ਤੁਹਾਨੂੰ ਘਬਰਾਹਟ ਹੋ ਗਈ, ਤੁਸੀਂ ਬਸ 1 ਸੈਕਿੰਡ ਦੀ ਬ੍ਰੇਕ ਲਓ, ਲੰਬਾ ਸਾਹ ਲਓ, ਅੱਖਾਂ ਬੰਦ ਕਰਕੇ ਜੋ ਵੀ ਤੁਹਾਨੂੰ ਚਾਹੀਦਾ, ਤੁਹਾਡਾ 10 ਸੈਕਿੰਡ ਜੇ ਵੇਸਟ ਹੋ ਗਏ ਉਸ ਗੱਲ ਤੇ, ਉਹ ਤੁਹਾਨੂੰ ਲੌਂਗ ਰਨ 'ਚ ਬੈਨੀਫਿਟ ਹੀ ਕਰੂਗਾ, ਕਿਉਂਕਿ ਤੁਸੀਂ ਆਰਾਮ ਨਾਲ ਸ਼ਾਂਤੀ ਨਾਲ ਇਗਜ਼ਾਮ ਕਰਨਾ ਕਰ ਸਕਦੇ ਹੋ। ਜਿਵੇਂ
ਜੀ ਤੁਸੀਂ ਆਪਣੇ ਤਜਰਬੇ ਤੋਂ ਬਹੁਤ ਵਧੀਆ ਸਲਾਹ ਦਿੱਤੀ ਹੈ ਜੀ, ਖਾਸ ਕਰਕੇ ਤੁਸੀਂ ਤਾਂ ਇੰਨੇ ਇਗਜ਼ਾਮ ਹੁਣ ਰੀਸੈਂਟਲੀ ਬੈਠੇ ਹੋ ਅਤੇ ਉਹਨਾਂ ਦੇ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਕੀਤਾ, ਅਤੇ ਬਹੁਤ ਸ਼ੁਕਰੀਆ ਜੀ ਕਿ ਤੁਸੀਂ ਆਪਣੀ ਸਲਾਹ ਸਾਡੇ ਨਾਲ ਸਾਂਝੀ ਕੀਤੀ। ਅਤੇ ਹੁਣ ਮਨਕੀਰਤ, ਅੱਗੇ ਤੁਹਾਡੇ ਲਈ ਕੀ ਆ ਭਵਿੱਖ ਦੇ ਵਿੱਚ, ਤੁਸੀਂ ਹੁਣ ਅੱਗੇ ਕੋਈ ਹੋਰ ਪੜ੍ਹਾਈ ਕਰ ਰਹੇ ਆ ਜਾਂ ਫਿਊਚਰ ਦੇ ਵਿੱਚ ਕੀ ਕਰ ਰਹੇ ਆ ਜੀ, ਉਹਦੇ ਬਾਰੇ ਵੀ ਦੱਸ ਦਿਓ।
ਹਾਂਜੀ, ਮੈਂ ਐਕਚੁਲੀ ਕੰਟੈਸਟ ਜੁਆਇਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਕਮਰਸ਼ੀਅਲ ਪਾਇਲਟ ਬਣਨਾ ਚਾਹੁੰਦਾ, ਤੇ ਮੇਰਾ ਉਹ ਹੁਣ ਟੈਸਟਿੰਗ ਪ੍ਰੋਸੈਸ 'ਚ ਮੈਨੂੰ ਜਨਵਰੀ 'ਚ ਪਤਾ ਲੱਗੂਗਾ ਜੀ ਮੇਰੀ ਐਡਮਿਸ਼ਨ ਹੋ ਗਈ, ਤੇ ਜੇ ਹੋ ਗਈ ਮੈਂ ਅਪ੍ਰੈਲ ਸ਼ੁਰੂ ਕਰਕੇ 1 ਸਾਲ ਦੇ ਵਿੱਚ ਵਿੱਚ ਹੋਪਫੁਲੀ ਮੈਂ ਜਹਾਜ਼
ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਤੇ ਅਖੀਰਲਾ ਸਵਾਲ ਮੈਂ ਤੁਹਾਨੂੰ ਅੱਜ ਇਹੀ ਪੁੱਛਣਾ ਚਾਹੂੰਗੀ ਕਿ ਤੁਹਾਨੂੰ ਅੱਜ ਬਹੁਤ ਸਾਰੇ ਪੇਰੈਂਟਸ ਸੁਣ ਰਹੇ ਹੋਣਗੇ, ਤੁਹਾਨੂੰ ਬਹੁਤ ਸਾਰੇ ਵਿਦਿਆਰਥੀ ਸੁਣ ਰਹੇ ਹੋਣਗੇ, ਸਟੂਡੈਂਟਸ ਜੋ ਅੱਗੇ HSC ਦੇਣਗੇ ਆਉਣ ਵਾਲੇ ਸਾਲਾਂ ਦੇ ਵਿੱਚ, ਤੁਹਾਡੇ ਪੂਰੇ ਐਕਸਪੀਰੀਅੰਸ ਦੇ ਵਿੱਚੋਂ ਤੁਸੀਂ ਕੋਈ ਇੱਕ ਐਡਵਾਈਸ ਦੇਣੀ ਚਾਹੋ ਉਹਨਾਂ ਨੂੰ, ਤੇ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ ਜੀ।
ਮੈਂ ਕਹੂੰਗਾ ਵੀ ਸਭ ਤੋਂ ਜ਼ਰੂਰੀ ਚੀਜ਼ ਇਹ ਹੈ, ਮੈਂ ਥੋੜ੍ਹੇ ਜਿਹੇ ਮਿਕਸ ਕਰਦਾ ਨਾ, ਮੇਰੀ ਐਡਵਾਈਸ ਹੈਗੀ ਹੈ ਮੇਰੇ ਕੋਲੇ, ਸਭ ਤੋਂ ਪਹਿਲੀ ਚੀਜ਼ ਇਹ ਹੈ ਵੀ ਕੋਈ ਸੱਚ ਨਹੀਂ ਹੈਗਾ ਵੀ ਤੁਸੀਂ ਇੰਟੈਲੀਜੈਂਸ ਦੇ ਨਾਲ ਬੋਰਨ ਹੁੰਦੇ ਹੋ, ਵੀ ਕਈ ਬੱਚੇ ਸਮਾਰਟ ਹੁੰਦੇ ਨੇ ਤੇ ਕਈ ਨਹੀਂ ਹੁੰਦੇ, ਇਹ ਕੋਈ ਗੱਲ ਨਹੀਂ ਹੈਗੀ। ਮੈਂ ਜੇ ਦੱਸਾਂ ਤੁਹਾਨੂੰ, ਮੈਂ ਦਸਵੀਂ ਚ ਇੰਨਾ ਵਧੀਆ ਨਹੀਂ ਹੈਗਾ ਸੀ, ਮੇਰੇ ਗ੍ਰੇਡ ਮੈਂ ਜਿਵੇਂ ਐਵਰੇਜ ਬੱਚਾ ਸੀ, ਪਰ ਮੈਂ ਆਪਣੀ ਮਿਹਨਤ ਦੇ ਨਾਲ ਤੇ ਮੈਂ ਗਿਵ ਅਪ ਨਹੀਂ ਕੀਤਾ। ਮੈਂ ਹਮੇਸ਼ਾ ਹਮੇਸ਼ਾ ਪੜ੍ਹਾਈ ਕਰਕੇ ਆਪਣਾ ਮਾਇੰਡ ਸੈਟ ਮੈਂ ਫੋਕਸ ਰੱਖਿਆ ਵੀ ਮੈਂ ਇਸ ਮੰਚ ਤੇ ਪਹੁੰਚਣਾ ਤੇ ਉਸ ਕਰਕੇ ਹੀ ਮੈਂ ਇੱਥੇ ਪਹੁੰਚ ਸਕਿਆ। ਅੱਜ ਮੈਂ ਬਹੁਤ ਜ਼ਿਆਦਾ ਮਿਹਨਤ ਪਾ ਕੇ ਹੀ ਕੀਤਾ, ਐਵੇਂ ਕੋਈ ਗੱਲ ਨਹੀਂ ਹੈਗੀ ਵੀ ਮੇਰੀ ਇੰਗਲਿਸ਼ ਜਨਮ ਤੋਂ ਹੀ ਬਹੁਤ ਵਧੀਆ ਸੀ। ਓਬਵੀਅਸਲੀ ਮੈਂ ਪੰਜਾਬੀ ਪਹਿਲਾਂ ਸਿੱਖੀ ਸੀ, ਸੋ ਮੈਂ ਹਾਰਡ ਵਰਕ ਦੇ ਨਾਲ ਹੀ ਕੀਤਾ। ਤੇ ਕਦੇ ਕਦੇ ਆਪਾਂ ਨੂੰ ਕੀ ਹੁੰਦਾ ਵੀ ਆਪਾਂ ਸੋਚਦੇ ਵੀ ਮੋਟੀਵੇਸ਼ਨ ਦੇ ਨਾਲ ਪੜ੍ਹਾਈ ਹੁੰਦੀ ਹੈ, ਵੀ ਆਪਾਂ ਨੂੰ ਮੋਟੀਵੇਟ ਰਹਿਣਾ ਪੈਂਦਾ, ਪਰ ਆਪਣੀ ਮੋਟੀਵੇਸ਼ਨ ਮੂਡ ਤੇ ਵੀ ਡਿਪੈਂਡ ਹੁੰਦੀ ਹੈ। ਕਦੇ ਕਦੇ ਤੁਹਾਡਾ ਨਹੀਂ ਜੀ ਕਰਦਾ ਬੁੱਕ ਪੜ੍ਹਨ ਲਈ, ਪਰ ਡਿਸਿਪਲਿਨ ਜਿਹਦੀ ਚੀਜ਼ ਹੈ, ਤੁਸੀਂ ਆਪਣੇ ਆਪ ਨੂੰ ਜੇ ਡਿਸਿਪਲਿਨ ਰੱਖੋਗੇ ਵੀ ਮੈਂ ਇੱਕ ਘੰਟਾ ਅੱਜ ਪੜ੍ਹਨਾ ਹੀ ਪੜ੍ਹਨਾ, ਉਹਦੇ ਨਾਲ ਹੌਲੀ ਹੌਲੀ ਤੁਸੀਂ ਦੇਖੋਗੇ ਲੌਂਗ ਰਨ ਚ ਵੀ ਤੁਹਾਡੇ ਜਿਹਦੇ ਆਊਟਕਮ ਨੇ ਉਹ ਆਪ ਹੀ ਤੁਹਾਨੂੰ ਦਿਖਾਣਗੇ ਵੀ ਤੁਸੀਂ ਮਿਹਨਤ ਦੀ ਕਮਾਈ ਦਾ ਫੁੱਲ ਬੀਜ ਰਹੇ ਹੋ ਜਿਵੇਂ।
ਅਤੇ ਇੱਕ ਹੋਰ ਸਵਾਲ ਮੇਰੇ ਜ਼ਿਹਨ 'ਚ ਆਇਆ, ਅਤੇ ਉਹ ਇਹ ਆ ਕਿ ਅਸੀਂ ਕਾਫੀ ਵਾਰੀ ਦੇਖਦੇ ਹਾਂ ਜਿਹੜੇ ਪੰਜਾਬੀ ਪੇਰੈਂਟਸ ਹੁੰਦੇ ਆ ਉਹ ਬੱਚਿਆਂ ਨੂੰ ਇੰਗਲਿਸ਼ ਸਿਖਾਉਣ 'ਤੇ ਬਹੁਤ ਜ਼ੋਰ ਦਿੰਦੇ ਆ, ਇੱਥੋਂ ਤੱਕ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਉਂਦੇ ਇਸ ਵਜ੍ਹਾ ਨਾਲ ਕਿ ਉਹਨਾਂ ਨੂੰ ਇੰਗਲਿਸ਼ ਨਹੀਂ ਆਊਗੀ ਅਤੇ ਉਹ ਸਕੂਲ ਵਿੱਚ ਵਧੀਆ ਨਹੀਂ ਕਰ ਪਾਓਗੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਤਜਰਬੇ ਤੋਂ ਜੀ?
ਮੈਂ ਕਹੂੰਗਾ ਆਪਣੀ ਜਿਹੜੀ ਮਾਂ ਬੋਲੀ ਹੈ ਉਹ ਸਭ ਤੋਂ ਜ਼ਰੂਰੀ ਬੋਲੀ ਹੈ। ਆਪਣੀ ਮਾਂ ਬੋਲੀ ਆਪਣੂੰ ਸਾਰੇ ਦੇਸ਼ ਨਾਲ ਹੀ ਜੁੜਾਉਂਦੀ ਹੈ। ਹੁਣ ਜਦੋਂ ਮੈਂ ਪੰਜਾਬ ਜਾਂਦਾ ਮੈਂ ਆਪਣੀ ਮਾਂ ਬੋਲੀ ਦੇ ਨਾਲ ਹੀ ਸਾਰਿਆਂ ਨਾਲ ਗੱਲਾਂ ਕਰਦਾ ਤੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਵੀ ਆਪਾਂ ਆਪਣੀ ਪੰਜਾਬੀ ਬੋਲੀ ਸਾਰੇ ਕਿਤੇ ਫੈਲ ਰਹੇ ਹਾਂ। ਹੁਣ ਠੀਕ ਹੈ, ਇੰਗਲਿਸ਼ ਦੀ ਗੱਲ ਇਹ ਹੈ ਵੀ ਇੰਗਲਿਸ਼ ਬੱਚੇ ਨੇ ਸਿੱਖਣੀ ਸਿੱਖਣੀ ਹੈ, ਉਹ ਜੇ ਜੇ ਲੇਟ ਵੀ ਹੋਈ ਇਟਸ ਓਕੇ। ਹੁਣ ਮੇਰੇ ਕਜ਼ਨਸ ਵੀ ਨੇ ਉਹ ਪੰਜਾਬੀ ਨਾਲ ਹੀ ਸਿੱਖੇ ਸੀ, ਉਹ ਹੁਣ ਮੈਨੂੰ ਲੱਗਦਾ ਚੌਥੀ 'ਚ ਹੋ ਗਈ, ਉਹਨਾਂ ਦੀ ਹਜੇ ਵੀ ਇੰਗਲਿਸ਼ ਥੋੜੀ ਜਿਹੀ ਠੀਕ ਹੈ, ਉਲਟ ਪੁਲਟ ਹੋ ਜਾਂਦੀ ਹੈ। ਪਰ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਵੀ ਆਪਣੀ ਜਿਹੜੀ ਪੰਜਾਬੀ ਦੀ ਮਾਂ ਬੋਲੀ ਆ ਆਪਾਂ ਉਹਨੂੰ ਭੁੱਲੀਏ ਨਾ। ਜੇ ਉਹ ਆਪਾਂ ਭੁੱਲ ਗਏ ਉਹਨੂੰ ਵਾਪਸ ਲੈ ਕੇ ਆਉਣਾ ਬਹੁਤ ਔਖੀ ਚੀਜ਼ ਹੈ, ਤੇ ਜਿਹਦੀ ਪੰਜਾਬੀ ਹੈ ਉਹ ਆਪਾਂ ਨੂੰ ਯੂਨੀਕ ਬਣਾਉਂਦੀ ਹੈ ਇੱਕ ਤਰ੍ਹਾਂ ਦੀ, ਤੇ ਉਹ ਬਹੁਤ ਜ਼ਰੂਰੀ ਹੈ। ਮੈਂ ਕਹੂੰਗਾ ਹਰ ਮਾਂ ਪਿਓ ਨੂੰ ਵੀ ਤੁਹਾਡਾ ਬੱਚਾ ਇੰਗਲਿਸ਼ ਤਾਂ ਸਿੱਖੂਗਾ ਹੀ ਸਿੱਖੂਗਾ 100%। ਓਬਵੀਅਸਲੀ ਆਪਾਂ ਆਸਟ੍ਰੇਲੀਆ 'ਚ ਇੰਗਲਿਸ਼ ਸਿੱਖਣੀ ਤਾਂ ਜ਼ਰੂਰੀ ਹੈ, ਪਰ ਜਿਹਦੀ ਪੰਜਾਬੀ ਹੈ ਉਹ ਇੱਥੇ ਕਨਫਰਮ ਨਹੀਂ ਹੈਗੀ ਵੀ ਹਰ ਬੱਚਾ ਸਿੱਖੂਗਾ। ਸੋ ਮੈਂ ਇਹ ਕਹੂੰਗਾ, ਪੁਸ਼ ਕਰੂੰਗਾ ਵੀ ਸਾਰੇ ਜਣੇ ਆਪਣੀ ਜਿਹਦੀ ਪੰਜਾਬੀ ਬੋਲੀ ਹੈ ਉਹਨੂੰ ਆਪਾਂ ਸਿਖਾਈਏ ਜਿੰਨੇ ਕਿ ਬੱਚਿਆਂ ਨੂੰ ਸਿਖਾ ਸਕਦੇ ਹਾਂ।
ਜੀ ਜੀ ਮਨਕੀਰਤ, ਤੁਹਾਡੇ ਵਿਚਾਰ ਸੁਣ ਕੇ ਬਹੁਤ ਹੀ ਵਧੀਆ ਲੱਗਿਆ। ਤੁਸੀਂ ਪੰਜਾਬੀ ਇੰਨੀ ਵਧੀਆ ਬੋਲਦੇ ਹੋ ਅਤੇ ਇੰਗਲਿਸ਼ ਵਿੱਚ ਤਾਂ ਤੁਹਾਡਾ ਪ੍ਰਦਰਸ਼ਨ ਸਾਰਿਆਂ ਨੇ ਦੇਖ ਹੀ ਲਿਆ, ਤੁਸੀਂ ਸਟੇਟ ਟੌਪ ਕੀਤੀ ਆ ਅਤੇ ਤੁਸੀਂ ਕਿਸੇ ਵੀ ਭਾਸ਼ਾ ਦੇ ਵਿੱਚ ਪਿੱਛੇ ਨਹੀਂ ਰਹੇ। ਮਨਕੀਰਤ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਲਈ ਸਮਾਂ ਕੱਢਿਆ ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਪਿਆਰੇ ਦੋਸਤੋ, ਮੇਰੇ ਨਾਲ ਫੋਨ ਲਾਈਨ ਤੇ ਜੁੜੇ ਆ ਮਨਕੀਰਤ ਕੌਰ ਤੇ ਪਾਪਾ, ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਸਾਨੂੰ ਆਪਣਾ ਨਾਮ ਦੱਸ ਦਿਓ ਜੀ।
ਮੇਰਾ ਨਾਮ ਰਣਜੀਤ ਸਿੰਘ।
ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਕਿ ਤੁਸੀਂ ਕਿੰਨਾ ਕੁ ਮਾਣ ਮਹਿਸੂਸ ਕਰ ਰਹੇ ਹੋ ਜੀ, ਬੇਟੀ ਨੇ ਸਟੇਟ ਟੌਪ ਕੀਤੀ ਆ, ਕਿਹੋ ਜਿਹਾ ਮਾਹੌਲ ਹੈ ਜੀ ਘਰੇ?
ਐਕਸਪ੍ਰੈਸ ਦਾ ਇਟ ਇਜ਼ ਆਊਟ ਆਫ ਵਰਡਸ, ਮਤਲਬ ਕਿ ਬਹੁਤ ਹਾਰਡ ਹੈ ਐਕਸਪ੍ਰੈਸ ਕਰਨਾ, ਬਟ ਦਿਲੀ ਬਹੁਤ ਜ਼ਿਆਦਾ ਖੁਸ਼ ਹੈ। ਮਤਲਬ ਕਿ ਉਮੀਦ ਨਹੀਂ ਸੀਗੀ ਇੰਨੀ ਵੱਡੀ, ਪਰ ਇਹ ਬੇਟੀ ਦੀ ਮਿਹਨਤ ਹੈਗੀ, ਹਾਰਡ ਵਰਕਿੰਗ ਹੈਗੀ ਆ, ਉਹਦੇ ਕਰਕੇ ਸਾਰਾ ਕੁਛ ਹੈ। ਪਰ ਬਹੁਤ ਖੁਸ਼ੀ ਆ, ਘਰ ਚ ਬਹੁਤ ਖੁਸ਼ੀ ਦਾ ਮਾਹੌਲ ਆ
ਜੀ। ਬਿਲਕੁਲ ਬਿਲਕੁਲ, ਖੁਸ਼ੀ ਵਾਲੀ ਗੱਲ ਹੈ ਜੀ, ਬਹੁਤ ਮਾਣ ਵਾਲੀ ਗੱਲ ਆ। ਤੇ ਮੈਨੂੰ ਲੱਗ ਰਿਹਾ ਜੀ ਪੂਰਾ ਪੰਜਾਬੀ ਭਾਈਚਾਰਾ ਜਿਹੜਾ ਤੁਹਾਨੂੰ ਸੁਣ ਰਿਹਾ ਉਹ ਵੀ ਨਾਲ ਦੀ ਨਾਲ ਤੁਹਾਡੇ ਨਾਲ ਮਨਕੀਰਤ ਉੱਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੋਊਗਾ। ਤੇ ਇੱਕ ਗੱਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣੀ ਚਾਹਾਂਗੀ, ਮਨਕੀਰਤ ਨੇ ਸਾਡੇ ਨਾਲ ਗੱਲਬਾਤ ਕੀਤੀ, ਉਹਦੀ ਪੰਜਾਬੀ ਵੀ ਬਹੁਤ ਵਧੀਆ ਹੈ ਜੀ, ਤੇ ਉਹਨੇ ਅੰਗਰੇਜ਼ੀ ਦੇ ਤੇ ਉਹਨੇ ਦਿਖਾਈ ਦਿੱਤਾ ਕਿ ਸਟੇਟ ਟੌਪ ਕੀਤੀ ਆ। ਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗੀ ਕਿ ਬਹੁਤ ਸਾਰੇ ਪੇਰੈਂਟਸ ਇਹ ਫੀਲ ਕਰਦੇ ਹੁੰਦੇ ਕਿ ਬੱਚਿਆਂ ਨੂੰ ਅਸੀਂ ਇੰਗਲਿਸ਼ ਜ਼ਿਆਦਾ ਸਿਖਾਈਏ, ਪੰਜਾਬੀ ਨਾ ਸਿਖਾਈਏ, ਨਹੀਂ ਤੇ ਉਹ ਪਿੱਛੇ ਰਹਿ ਜਾਣਗੇ, ਉਹ ਵਧੀਆ ਨਹੀਂ ਕਰ ਪਾਉਣਗੇ। ਕੀ ਇਹ ਸੋਚ ਤੁਹਾਡੀ ਵੀ ਰਹੀ ਸੀਗੀ ਜਾਂ ਤੁਸੀਂ ਉਹਨੂੰ ਮਾਣ ਨਾਲ ਦੋਨੇ ਭਾਸ਼ਾਵਾਂ ਸਿਖਾਈਆਂ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਜੀ?
ਪੰਜਾਬੀ ਤਾਂ ਜਿਹੜੀ ਹੈਗੀ ਸਾਡੇ ਲਈ ਬਹੁਤ ਜ਼ਰੂਰੀ ਆ, ਕਿਉਂਕਿ ਜਿਹੜੀ ਅੰਗਰੇਜ਼ੀ ਹੈ ਨਾ, ਅੰਗਰੇਜ਼ੀ ਅਸੀਂ ਸਿੱਖ ਹੀ ਲੈਣੀ ਆ, ਕਿਉਂਕਿ ਜਦੋਂ ਅਸੀਂ ਇਸ ਕੰਟਰੀ 'ਚ ਰਹਿੰਦੇ ਹਾਂ ਸਾਨੂੰ ਇੰਗਲਿਸ਼ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜਾਬੀ ਦੀ ਪ੍ਰੋਬਲਮ ਹੋਏਗੀ ਸਾਡੀ ਆਉਣ ਵਾਲੀ ਜਨਰੇਸ਼ਨ ਲਈ। ਮੈਂ ਸਾਰਿਆਂ ਨੂੰ ਇਹੀ ਰਿਕਮੈਂਡ ਕਰਾਂਗਾ ਕਿ ਅੰਗਰੇਜ਼ੀ ਤਾਂ ਬੱਚਿਆਂ ਨੇ ਸਿੱਖ ਹੀ ਲੈਣੀ ਆ, ਅੰਗਰੇਜ਼ੀ ਜ਼ਰੂਰੀ ਆ ਪੂਰੇ ਵਰਲਡ ਦੇ ਵਿੱਚ। ਸਾਨੂੰ ਆਪਦੇ ਆਪ ਨੂੰ ਅੱਜ ਜਿਵੇਂ ਪੁਰਾਣਾ ਟਾਈਮ ਹੁੰਦਾ ਸੀ ਨਾ ਕਿ ਕੋਈ ਹੱਕ ਲੈਣਾ ਤਾਂ ਤਲਵਾਰਾਂ ਨਾਲ ਬੰਦੂਕਾਂ ਨਾਲ ਲੋਕੀ ਲੈਂਦੇ ਸੀ, ਅੱਜ ਦਾ ਜ਼ਮਾਨਾ ਹੈਗਾ ਕਿ ਸਾਨੂੰ ਸਾਡੇ ਹੱਕ ਨਹੀਂ ਸਾਨੂੰ ਕਲਮ ਦੀ ਜ਼ਰੂਰਤ ਆ।
ਤੇ ਅਖੀਰਲਾ ਸਵਾਲ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗੀ, ਅਕਸਰ ਜਦੋਂ HSC ਦੌਰਾਨ ਬੱਚੇ ਪੜ੍ਹਦੇ ਹੁੰਦੇ ਆ ਤੇ ਪੇਰੈਂਟਸ ਇੱਦਾਂ ਫੀਲ ਕਰਦੇ ਹੁੰਦੇ ਕਿ ਅਸੀਂ ਬੱਚੇ ਨੂੰ ਕਿਸ ਤਰ੍ਹਾਂ ਸਪੋਰਟ ਕਰ ਸਕੀਏ ਜਾਂ ਕਈ ਵਾਰੀ ਉਹ ਸਹੀ ਤਰੀਕੇ ਨਾਲ ਸਪੋਰਟ ਨਹੀਂ ਦੇ ਪਾਉਂਦੇ, ਤੁਸੀਂ ਆਪਣੇ ਤਜੁਰਬੇ ਤੋਂ ਹੋਰ ਪੇਰੈਂਟਸ ਨੂੰ ਕੀ ਸਲਾਹ ਦੇਣੀ ਚਾਹੋਗੇ ਕਿ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਪੋਰਟ ਕਰ ਕਰਨ ਕਿ ਉਹ ਅੱਗੇ ਜਾ ਕੇ ਵਧੀਆ ਕਰ ਸਕਣ ਆਪਣੇ ਐਗਜ਼ਾਮਸ ਦੇ ਵਿੱਚ ਜੀ?
ਕਿਉਂਕਿ ਐਕਚੁਅਲੀ ਸਾਡੀ ਪਹਿਲੀ ਜਨਰੇਸ਼ਨ ਹੈਗੀ ਆ, ਮੇਰੀ ਪਹਿਲੀ ਬੇਟੀ ਪਹਿਲੀ ਮਤਲਬ ਕਿ ਗ੍ਰੈਜੂਏਸ਼ਨ ਕੀਤੀ ਆ, ਤੇ ਸਾਨੂੰ ਵੀ ਇੱਥੋਂ ਦੇ ਕਲਚਰ ਦਾ ਪਤਾ ਨਹੀਂ, ਆਪਾਂ ਇੰਡੀਆ ਪੜ੍ਹੇ ਹਾਂ, ਇੰਡੀਆ ਦਾ ਮਾਹੌਲ ਹੋਰ ਹੁੰਦਾ, ਪਰ ਇੱਥੇ ਦਾ ਜਿਹੜਾ ਮਾਹੌਲ ਹੈ ਕਿ ਐਕਚੁਅਲੀ ਮੈਨੂੰ ਅੱਜ ਤੁਹਾਡੇ ਤੋਂ ਗੱਲ ਯਾਦ ਆ ਗਈ, ਮੈਂ ਬੇਟੀ 'ਤੇ ਨਾ ਪ੍ਰੈਸ਼ਰ ਪਾਉਂਦਾ ਹੁੰਦਾ ਸੀਗਾ ਕਿ ਜੇ ਆਪਣਾ ਇੰਡੀਅਨ ਮਾਂ ਪਿਓ ਹੁੰਦੇ ਨੇ ਕਿ ਬੱਚੇ ਨੂੰ ਪੜ੍ਹ ਤੋਂ ਟੋਪ 'ਤੇ ਆਉਣਾ, ਅਤੇ ਮੈਂ ਕਈ ਵਾਰੀ ਦੇ ਸਕੂਲ 'ਚ ਵੀ ਗਿਆ ਅਤੇ ਇਹਦੀ ਟੀਚਰ ਕਹਿੰਦੀ ਸੀ ਨਹੀਂ ਤੁਸੀਂ ਮਤਲਬ ਕਿ ਆਪਣੇ ਬੱਚੇ 'ਤੇ ਟੂ ਮੱਚ ਪ੍ਰੈਸ਼ਰ ਪਾਉਂਦੇ ਹੋ ਪੜ੍ਹਾਈ ਲਈ ਨਾ, ਹੁੰਦਾ ਕਿ ਸਾਡਾ ਬੱਚਾ ਵਧੀਆ ਪੜ੍ਹੇ ਵਧੀਆ ਪੜ੍ਹੇ, ਅਤੇ ਮੈਨੂੰ ਇਹ ਲੱਗਿਆ ਕਿ ਮੈਂ ਉਸ ਵੇਲੇ ਛੋਟੇ ਹੁੰਦੇ 'ਤੇ ਪ੍ਰੈਸ਼ਰ ਬਹੁਤ ਪਾਉਂਦਾ ਸੀ, ਪਰ ਪੇਰੈਂਟਸ ਕਿਵੇਂ ਸਪੋਰਟ ਕਰ ਸਕਦੇ, ਆਈ ਥਿੰਕ ਬੱਚਿਆਂ ਨੂੰ ਪੇਰੈਂਟਸ ਨੂੰ ਪਤਾ ਹੁੰਦਾ ਕਿ ਮੇਰਾ ਬੱਚਾ ਕਿਸ ਲੈਵਲ 'ਤੇ ਆ, ਕਿਉਂਕਿ ਲਾਸਟ 2 ਸਾਲਾਂ 'ਚ ਮਨਕਿਰਤ ਇੰਨੀ ਜ਼ਿਆਦਾ ਡੈਡੀਕੇਸ਼ਨ ਹੋ ਗਈ ਸੀ ਪੜ੍ਹਾਈ ਵੱਲ, ਅਤੇ ਮੈਨੂੰ ਖੁਦ ਨੂੰ ਯਕੀਨ ਨਹੀਂ ਆ ਰਿਹਾ ਸੀਗਾ, ਅਤੇ ਕਈ ਵਾਰੀ ਐਕਚੁਲੀ ਮੈਂ ਵੀ ਪਿੱਛੋਂ ਏਅਰੋਨੋਟਿਕਲ ਇੰਜੀਨੀਅਰ ਹਾਂ ਅਤੇ ਮੈਨੂੰ ਪੜ੍ਹਾਉਂਦਾ ਹੁੰਦਾ ਸੀ ਮੈਥਸ, ਅਤੇ ਇਹ ਮਤਲਬ ਕਿ ਮੇਰੇ ਤੋਂ ਪਹਿਲਾਂ ਹੀ ਕੈਲਕੂਲੇਸ਼ਨ ਕਰਕੇ ਕਰ ਦਿੰਦੀ ਸੀ, ਮੈਨੂੰ ਕਹਿੰਦਾ ਹੁੰਦਾ ਸੀਗਾ ਕਿ ਮਨਕਿਰਤ ਤੂੰ ਤਾਂ ਮੈਨੂੰ ਵੀ ਬੀਟ ਕਰ ਗਈ ਆ, ਅਤੇ ਮੈਂ ਪੇਰੈਂਟਸ ਨੂੰ ਇਹ ਕਹਾਂਗਾ ਕਿ ਫੋਲੋ ਦਾ ਕਿਡਸ, ਮਤਲਬ ਕਿ ਜਿਹੜੇ ਬੱਚੇ ਆ ਬੱਚਿਆਂ ਨੂੰ ਲਿਸਨ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਆਪਣਾ ਪੇਰੈਂਟਲ ਇੰਡੀਅਨ ਪੇਰੈਂਟਲ ਛੱਡ ਕੇ ਨਾ, ਮਤਲਬ ਕਿ ਇੱਥੋਂ ਦੇ ਕਲਚਰ ਦੇ ਪੇਰੈਂਟਸ ਬਣ ਕੇ ਆਪਣੇ ਬੱਚਿਆਂ ਨਾਲ ਡੀਲ ਕਰਾਂਗੇ ਨਾ, ਤਾਂ ਅਸੀਂ ਜ਼ਿਆਦਾ ਸਕਸੈਸਫੁਲ ਹੋ ਜਾਵਾਂਗੇ, ਜੇ ਅਸੀਂ ਬੱਚਿਆਂ 'ਤੇ ਇੰਡੀਆ ਪੇਰੈਂਟਸ ਇੰਡੀਆ ਵਰਗੇ ਪੇਰੈਂਟਸ ਬਣ ਕੇ ਪ੍ਰੈਸ਼ਰ ਪਾਵਾਂਗੇ ਨਾ, ਉਹ ਟੂ ਪੁਸ਼ੀ ਹੋ ਜਾਏਗਾ ਬੱਚਿਆਂ ਲਈ।
ਤੁਸੀਂ ਤੁਹਾਡੇ ਸਾਰੇ ਪਰਿਵਾਰ ਨੇ ਉਸ ਦਾ ਬਹੁਤ ਸਾਥ ਦਿੱਤਾ, ਤਾਂ ਹੀ ਉਹ ਇੰਨਾ ਵਧੀਆ ਸਕੋਰ ਲੈ ਕੇ ਆ ਸਕੀ ਆ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਅੱਜ ਸਮਾਂ ਦਿੱਤਾ, ਸਾਡੇ ਨਾਲ ਸੋਚ ਵਿਚਾਰਾਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।